पाप बुरा है पर पापी वास्ते बहुत प्यारा है, पाप बुरा पापी तो प्यारा। वो कर दे इस करके कुछ पाप ऐसे ने जेड़े बंदा करना नहीं चाहता। मैं भी आप जी बेनती कर दिया, पाप करना नहीं चाहता उहदे कोलों कराया जाता है। वो पाप करन तो पहला भी तैयार नहीं होता पाप करन लई, पाप करन तो बाद भी वह पछतावा करता मेरे कोलों क्यों हो गया। पाप तो होया लेकिन इहदी अवस्था के मुताबिक इहदी सजा होर। एक बंदा पाप करन दे लई तैयार है, दूसरे बंदे ने रोक दिता कि ना भी करी ना, उहदा जी भी करदा सी पाप करन पर वह रुक गया, उहदा कोई कोई फल नहीं, कोई दोष नहीं है, मन बनाया सी पाप करन दा रुक गया। ते एक वो है जिहड़ा रोकण वाले नूं इतराज करदा है और कहिंदा भी तू मेरा दुश्मन है जिहड़ा मैनूं रोक रहा है, उहदा विरोध करदा है। ते एक इहदे नालों भी घटिया क्वालिटी है जिहड़ा रोकण वाला है उहनूं रस्ते दा रोड़ा समझ के वह पाप बाद करदा, पहलां उहदे आला कंडा कढ दिंदा, कहिंदा भी तू नहीं चाहिदा मैनूं, तू हुंदा कौन है, वह तो पाप करने ही करने ही, रास्ते जाते जाते एक होर पाप ही कर लिया। पापां दी बड़ियां किस्मां, जिथे तक महापुरखां दे ते विद्या दे खजाने संप्रदाय ज्ञानी महापुरखां दे उहदे विचों पाप दस किस्म दा पाप लभदा है, जिहदे च तीन किस्म दा पाप है जिहड़ा जिस्म नाल कीता जांदा है, चार किस्म दा पाप है जिहड़ा साडे बोलण तों लग जांदा है, तीन किस्म का पाप है जिहड़ा साडे सोचण तों लगदा सानूं, ते समुचे रूप च महाराज कहिंदे नर अचेत पाप ते डर पाप। जिहड़ा शरीर द्वारा पाप है, किसे जीव का घात करना, किसे जीव का गल बढ़ना, उहदी गर्दन मरोड़नी, किसे नूं मार देना, जीव हिंसा जिहड़ी करनी है, यह पाप शरीरक पाप है। पर महाराज साहब ने इस पाप तो बचण दे लई सख्त शब्द वरत्या कि सिखा देखी कि हथियारा ना बन जी। ये दुनिया के अंदर असंख लोग हैं जिन्हां दी गिणती नहीं जिहड़े गल वढ़दे न, पर तू मेरा सिख है देखी कि उन्हां दी कतार च ना खड़ा हो जी। असंख गल वढ़ हत्या कमाए, वह हत्या करदे न। मैं उन्हां सिखां तो साडे भरावां तो हैरान होना कि जप जी का पाठ भी रोज़ करदे आ ते फिर वो गल बढ़न की भी जी गल है, कहते जी सानू तो आ गया मिली हुआ सर्टिफिकेट, पता नहीं किने दिता है, किने परमिशन दिती है थोनू भी तुसी गल बढ़ सकते हो। गुरु नानक की गल कदी समझ नहीं आई। टोरंटो दे विच सरदार जीवन वाला जिहड़ा गुरचरण सिंह मेरे ख्याल नाम उन्हां दा, कई साल पहला उन्हें मास के विषय के उत्ते डेढ़ डेढ़ घंटा दो ऐतवार उन्हें पूरी जोर अजमाई की, और वह सारा कुछ जो उन्हें कहा जो दास ने कहा वह सारा इंटरनेट से तुम उत्थे पढ़ सकते हो सुन सकते हो सारा। मैं उन्होंने कहा भी 21 प्रमाण मेरे को गुरु ग्रंथ साहब के भाई गुरदास दी 12 चों 21 प्रमाण, तू मैनू एक प्रमाण दे दे जिथे मास खाण की आग्या गुरु ग्रंथ साहब च हो, मैं अपनी 21 की लिस्ट वापस लेना। 70,000 बंदा देख रहा सी एट ए टाइम, एक प्रमाण नहीं दे सकिया जिहदे च गुरु ग्रंथ साहब दे विच इह होवे हाँ मास खा सकदे आ। सो इस करके मैं बनौटी गल्लां जिहड़ियां उहनां दा कोई लाभ नहीं हुंदा गुरु प्यारिओ। ते महाराज साहब जी कृपा करन भी खालसे नूं सिख नूं इह हत्या तों बचाया, तां नितनेम दी बाणी च एक वारी कहना पैंदा है असंख गलवड हत्या कमाए, असंख पापी पाप कर जाए, इहदा मतलब पाप है, गुरु की दृष्टि च पाप है, असीं सिख होण दे नाते पाप तों बचना है। अच्छा कईयां दा बड़ा सीधा जासा, कहिंदे बाबा जी चलो हत्या करन दा ही पाप है, असीं तां आखे दुकान तों मुल लै के खा लैंदे हुंदे, वाह भाई वाह, ए तत्व तुहाडी तां बड़ी खोज है फिर, ओ किहदे वास्ते मारिया जिहड़े जिहड़े दुकान वाले मारिया, उपकर्ता उपदेशता उपकारी अनमंत स्वावत घातक खस्त है अग संपापी जंत, ये सूत्र दे ही कहा छे बंदे इको जे गुनाहगार ने, वढ़न वाला बनाउण वाला स्वाद देखण वाला ये तो सारे एक सारी। इस करके साध संगत जीव हिंसा करनी पहला पाप, ਇਹ ਦੂਸਰਾ ਇਹ ਸਰੀਰ ਜਿਹੜਾ ਹੈ ਕਿਸੇ ਦੀ ਬਿਨਾਂ ਦਿੱਤੀ ਵਸਤੂ ਕੱਖ ਦੀ ਹੋਵੇ ਲੱਖ ਦੀ ਹੋਵੇ, ਯਾਨੀ ਚੋਰੀ ਕਰਨੀ, ਚੋਰ ਕੀ ਆ ਚੰਗਾ ਕਿਉਂ ਹੋਏ, ਫਿਰ ਚੋਰ ਕੀ ਹਾਮਾ ਭਰੇ ਨਾ ਕੋਏ ਦੇ ਵਚਨ ਕਹੇ ਮਹਾਰਾਜ ਨੇ ਦਰਗਾਹ ਦੇ ਵਿੱਚ, ਮੈਂ ਹਾਮੀ ਨਹੀਂ ਭਰਨੀ ਜੇ ਸਿੱਖਾ ਚੋਰੀ ਕਰੇਗਾ ਫਿਰ ਤੂੰ ਸਿੱਖ ਨਹੀਂ, ਚੋਰ ਹੋਏਗਾ ਸਿੱਖ ਨਹੀਂ ਹੈ, ਸਿੱਖ ਚੋਰੀ ਨਹੀਂ ਕਰ ਸਕਦਾ, ਚੋਰੀ ਕਰਨੀ ਵੀ ਸਰੀਰ ਦਾ ਪਾਪ ਹੈ। ਕਈ ਵਾਰ ਪਿੰਡਾਂ ਚ ਖਾਸ ਕਰੇ, ਚਲੋ ਇੱਥੇ ਦਾ ਤਾਂ ਵਾਤਾਵਰਨ ਹੋ ਰਿਹਾ, ਉੱਧਰ ਪੰਜਾਬ ਦੇ ਵਿੱਚ ਅਖੇ ਲੋ ਜੀ ਖਾਣ ਪੀਣ ਦੀ ਕਾਹਦੀ ਚੋਰੀ ਹੈ, ਮੈਂ ਕਿਹਾ ਹੋਰ ਹੁੰਦੀ ਕਾਹਦੀ ਹੈ, ਚੋਰੀ ਤਾਂ ਬੰਦਾ ਕਰਦੇ ਖਾਣ ਪੀਣ ਵਾਸਤੇ, ਹੋਰ ਬਾਕੀ ਕੀ ਹੈਗਾ ਫਿਰ। ਗੁਰੂ ਨਾਨਕ ਨੇ ਬੜੀ ਬਰੀਕੀ ਤੱਕ ਆਪਣੇ ਸਿੱਖਾਂ ਨੂੰ ਮਰਦਾਨਾ ਕਹਿੰਦਾ ਹੈ, ਬਾਬਾ ਕਈ ਦਿਨਾਂ ਦੀ ਭੁੱਖ ਇਕੱਠੀ ਹੋ ਗਈ ਤੇ ਭੁੱਖ ਤੈਨੂੰ ਵੀ ਲੱਗੀ ਹੋ ਗਈ, ਪਰ ਤੂੰ ਕਹਿੰਦਾ ਨਹੀਂ, ਮੈਨੂੰ ਤਾਂ ਭੁੱਖ ਅਸਹਿ ਹੋ ਗਈ, ਵੀ ਹੁਣ ਤੂੰ ਐਂ ਕਰ, ਮੈਨੂੰ ਥੋੜੀ ਜਿਹੀ ਆਗਿਆ ਦੇ ਦਿਆ, ਛੋਲਿਆਂ ਦਾ ਖੇਤ ਹੈ, ਮੈਂ ਚਾਰ ਕੁ ਬੂਟੇ ਪੁੱਟ ਲਿਆ ਵਾਂ, ਤੇ ਨਾਲੇ ਤੈਨੂੰ ਖਿਲਾ ਦਾਂ ਤੇ ਨਾਲੇ ਆਪ ਖਾ ਲਾਂ, ਹੋਲਾ ਬਣਾ ਲਵਾਂ। ਮਹਾਰਾਜ ਕਹਿੰਦੇ ਮਰਦਾਨੇ ਆ, ਦਲੀਲ ਤਾਂ ਬੜੀ ਠੀਕ ਹੈ ਤੇਰੀ, ਭੁੱਖ ਤਾਂ ਮਿਟ ਸਕਦੀ ਹੈ ਇਹਦੇ ਨਾਲ, ਪਰ ਮੈਂ ਇੱਕ ਗੱਲ ਪੁੱਛਦਾ, ਇਹ ਦਾਣੇ ਤੈਂ ਬੀਜੇ ਸੀ? ਨਹੀਂ, ਮੈਂ ਥੋੜੀ ਬੀਜਿਆ, ਆਪਾਂ ਤਾਂ ਹੋਣਾ ਆ। ਕਹਿੰਦੇ ਮੈਂ ਬੀਜੇ ਸੀ? ਨਹੀਂ ਜੀ, ਤੁਸੀਂ ਵੀ ਨਹੀਂ ਬੀਜੇ ਆਪਾਂ ਤਾਂ। ਕਹਿੰਦੇ ਫਿਰ ਆਪਣਾ ਹੱਕ ਕੀ ਹੈ ਇਹਦੇ ਤੇ? ਹੱਕ ਪਰਾਇਆ ਨਾਨਕਾ, ਉਸ ਸੂਅਰ ਉਸ ਗਾਏ, ਗੁਰਪੀਰ ਹਾਮਾ ਤਾਂ ਪਰੇ ਜਾਂ ਮਰਦਾ, ਇਹ ਮਰਦਾਰ ਖਾਏਗਾ ਤੂੰ ਮੈਨੂੰ? ਨਹੀਂ ਮਰਦਾਨਿਆ, ਹਾਂ ਜੇ ਹੋਲਾਂ ਤੇਰੇ ਨਸੀਬਾਂ ਚ ਹੋਈਆਂ, ਮਿਲਣੀਆਂ ਹੋਈਆਂ, ਤਾਂ ਤੈਨੂੰ ਕਰਨ ਦੀ ਵੀ ਲੋੜ ਨਹੀਂ, ਵੀ ਹੋਲਾਂ ਬਣੀਆਂ ਬਣਾਈਆਂ ਆ ਜਾਣਗੀਆਂ। ਗੁਰੂ ਨਾਨਕ ਦੀ ਐਸੀ ਖੇਡ ਵੀ ਹੋਲਾਂ ਮਿਲੀਆਂ, ਚਲੋ ਇਤਿਹਾਸ ਪੜ੍ਹਦੇ ਸੁਣਦੇ ਰਹਿੰਦੇ। ਇਹ ਬਿਨਾਂ ਦਿੱਤੀ ਵਸਤੂ ਗ੍ਰਹਿਣ ਨਹੀਂ ਕਰਨੀ, ਭਾਵੇਂ ਕੱਖ ਦੀ ਹੋਵੇ ਭਾਵੇਂ ਲੱਗ। ਤੇ ਤੀਸਰਾ ਪਾਪ ਹੈ ਗੰਦੀ ਵਾਸ਼ਨਾ ਉੱਠੀ। ਵੈਸੇ ਤਾਂ ਕਾਮ ਦੀ ਪਰਿਭਾਸ਼ਾ ਕੀਤੀ ਹੈ ਮਹਾਂਪੁਰਖਾਂ ਨੇ, ਕਹਿੰਦੇ ਕਾਮ ਕਾਮ ਸਭ ਜਗ ਕਹੇ, ਦੁਨੀਆਂ ਕਹਿੰਦੀ ਹੈ ਕਾਮ ਕਾਮ ਦੀ ਗੱਲ, ਦੁਨੀਆਂ ਕਹਿੰਦੀ ਹੈ, ਪਰ ਕਾਮ ਨਾ ਜਾਣੇ ਕੋਏ, ਜਾਣਦਾ ਕੋਈ ਨਹੀਂ ਵੀ ਕਾਮ ਹੁੰਦਾ ਕੀ ਹੈ। ਇਸ ਤੋਂ ਅੱਗੇ ਲਿਖਿਆ ਵੀ ਕਾਮ ਕਹਿੰਦੇ ਕਿਹਨੂੰ ਕਹਿੰਦੇ, ਜੇਤੀ ਮਨ ਕੀ ਕਾਮਨਾ ਕਾਮ ਕਹਾਵੈ ਸੋਏ, ਜੇਤੀ ਜਿੰਨੀਆਂ ਵੀ ਕਾਮਨਾਵਾਂ ਨੂੰ ਹੀ ਕਾਮ ਕਹਿੰਦੇ ਨੇ ਗੁਰੂ ਪਿਆਰੇ। ਫਿਰ ਸਵਾਲ ਹੁੰਦਾ ਵੀ ਇਹ ਗੰਦੀ ਹਰਕਤ ਨੂੰ ਤੇ ਗੰਦੀ ਕਿਰਿਆ ਦਾ ਨਾਮ ਕਾਮ ਕਿਉਂ ਰੱਖਿਆ ਗਿਆ? ਇਹਦਾ ਮਤਲਬ ਇਹ ਹੈ, ਮੈਨੂੰ ਆਪਣੇ ਇਲਾਕੇ ਦੇ ਪਿੰਡ ਯਾਦ ਨੇ, ਤੁਹਾਡੇ ਇਲਾਕੇ 'ਚ ਵੀ ਹੋਣਗੇ ਇਸ ਤਰ੍ਹਾਂ। ਸਾਡੇ ਉੱਥੇ ਫਤਿਹਗੜ੍ਹ ਸਾਹਿਬ ਸਰਹੰਦ ਦੇ ਵਿੱਚ ਇੱਕ ਪਿੰਡ ਹੈ, ਉਹਦਾ ਨਾਮ ਹੈ ਬਾਹਮਣ ਮਾਜਰਾ। ਮੈਂ ਉੱਥੇ ਕਥਾ ਕਰਨ ਗਿਆ, ਮੈਂ ਉਹਨੂੰ ਪੁੱਛਿਆ ਭਾਈ ਨੂੰ, ਮੈਂ ਕਿਹਾ ਵੀ ਇੱਥੇ ਇਕੱਲੇ ਬਾਹਮਣ ਹੀ ਰਹਿੰਦੇ ਨੇ, ਹੋਰ ਤਾਂ ਨਹੀਂ ਕੋਈ? ਕਹਿੰਦੇ ਜੀ ਕਿਆ ਬਾਤ ਕਰਤੀ, ਸਾਰੇ ਲੋਕ ਰਹਿੰਦੇ ਅਖੇ ਇੱਥੇ, ਸਾਰੀਆਂ ਜਾਤਾਂ ਦੇ ਨੇ। ਮੈਂ ਕਿਹਾ ਨੌ ਬਾਹਮਣ ਮਾਜਰਾ। ਉਹ ਕਹਿੰਦੇ ਜੀ ਇਹਦਾ ਮਤਲਬ ਵੀ ਬਾਹਲੇ ਘਰ ਬਾਹਮਣਾਂ ਦੇ ਨੇ। ਮੈਂ ਕਿਹਾ ਜੀ ਬਸ ਆਪਣਾ ਮਤਲਬ ਹੱਲ ਹੋ ਗਿਆ, ਜਿਹੜੀ ਬਹੁਤੀ ਵਾਸ਼ਨਾ ਉੱਠਦੀ ਆ ਉਹਦੀ ਬਦਨਾਮੀ ਜ਼ਿਆਦਾ ਹੋ ਗਈ, ਵਾਸ਼ਨਾ ਤਾਂ ਹੋਰ ਵੀ ਕਾਮੇ ਹੁੰਦੀਆਂ ਨੇ, ਇਹਦਾ ਨਾਮ ਕਾਮ ਕਰਕੇ। ਸੋ ਇਸ ਕਰਕੇ ਪਰਾਏ ਸਰੀਰ ਦੀ ਕੁਸੰਗਤ ਕਰਨੀ, ਗੰਦੀ ਵਾਸ਼ਨਾ ਦੀ ਤ੍ਰਿਪਤੀ ਵਾਸਤੇ ਵਿਆਹਤਾ ਜੀਵਨ ਦੀ ਹੱਦ ਟੱਪ ਜਾਣੀ, ਤੇ ਫਿਰ ਉਹਨੂੰ ਬੱਜਰ ਕਰੈਤ ਵੀ ਕਿਹਾ ਖਾਲਸੇ ਵਾਸਤੇ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਨੇ, ਹੁਕਾ ਹਜ਼ਾਮਤ ਹਲਾਲੋ ਆਰਾਮ ਬਾਰਿਸ਼ ਹੀ ਨਾ ਕਰਦਰੂ ਸਿਆਫਾਂ, ਤੇ ਇਹਨੂੰ ਪਾਪ ਵੀ ਮੰਨੇ। ਤਿੰਨ ਪਾਪ ਸਰੀਰ ਦੁਆਰਾ ਹੁੰਦੇ ਨੇ ਤੇ ਚਾਰ ਪਾਪ ਸਾਡੇ ਬੋਲਣ ਤੋਂ ਲੱਗਦੇ ਹੈ। ਪਹਿਲਾ ਪਾਪ ਅਨਰਥ ਬੋਲਣਾ। ਅਨਰਥ ਦਾ ਮਤਲਬ ਹੈ ਐਵੇਂ ਭੈੜ ਭੈੜ ਬੋਲੀ ਜਾਵਾਂ ਜਿਹਦਾ ਅਰਥ ਕੋਈ ਨਾ ਬਣੇ, ਕਦੇ ਕੁਝ ਕਹਿਤਾ ਕਦੇ ਕੁਝ ਕਹਿਤਾ, ਬੋਲੀ ਜਾਣਾ ਤੇ ਅਰਥ ਉਹ ਤੋਂ ਕੁਛ ਨਹੀਂ ਨਿਕਲਿਆ, ਉਹਨੂੰ ਅਨਰਥ ਕਹਿੰਦੇ। ਅਨਰਥ ਅਨਰਥ ਬੋਲਿਆ, ਲਾਭ ਕੋਈ ਨਹੀਂ ਹੋਇਆ ਸੁਣਨ ਵਾਲੇ, ਟਾਈਮ ਦੀ ਵੇਸਟਿੰਗ ਕਰਨੀ। ਦੂਸਰਾ ਕਹਿੰਦੇ ਨੇ ਝੂਠ ਬੋਲਣਾ, ਪਾਪ ਹੈ। ਅਨਰਥ ਬੋਲਣਾ ਵੀ ਪਾਪ, ਇਹ ਬਾਣੀ ਦਾ ਪਾਪ, ਬੋਲਣ ਦੇ ਪਾਪ ਨੇ। ਝੂਠ ਬੋਲਣਾ ਪਾਪ, ਕਿਸੇ ਦੀ ਨਿੰਦਾ ਔਰ ਚੁਗਲੀ ਕਰਨੀ ਇਹ ਵੀ ਪਾਪ। ਚੌਥਾ ਪਾਪ ਜਿਹੜਾ ਹੈ ਫਿੱਕਾ ਜਾਂ ਕੌੜਾ ਬੋਲਣਾ, ਫਿੱਕਾ ਬੋਲ ਵਿਗੁਚਣਾ ਸੁਨ ਮੂਰਖ ਮਨ ਹਜ਼ਾਰ, ਇਹ ਬਾਣੀ ਦਾ ਪਾਪ ਹੈ। ਇਹ ਚਾਰ ਪਾਪ ਇਹ ਬੋਲਣ ਤੋਂ ਲੱਗਦੇ ਨੇ। ਸੱਤ ਪਾਪ ਹੋ ਗਏ, ਤੇ ਫਿਰ ਤਾਂ ਹੀ ਸਮਝ ਆਊਗੀ ਵੀ ਨਰ ਅਚੇਤ ਪਾਪ ਤੇ ਡਰਦੇ, ਤੇ ਤਿੰਨ ਪਾਪ ਸਾਡੇ ਸੋਚਣ ਤੋਂ ਲੱਗਦੇ। ਉਹ ਕਿਹੜੇ ਕਿਹੜੇ ਨੇ? ਕਿਸੇ ਦੀ ਵਿਭੂਤੀ ਦੇਖੀ, ਕਿਸੇ ਦਾ ਚੰਗਾ ਮਕਾਨ ਦੇਖਿਆ, ਕਿਸੇ ਦੀ ਵਡਿਆਈ ਦੇਖੀ, ਜਸ ਹੁੰਦਾ ਦੇਖਿਆ, ਉਹਦੇ ਕੋਲ ਚਾਰ ਪੈਸੇ ਦੇਖੇ, ਉਹਦੇ ਕੋਲ ਗੱਡੀਆਂ ਮੋਟਰਾਂ ਦੇਖੀਆਂ, ਉਹਦੀਆਂ ਦੁਕਾਨਾਂ, ਕੁਛ ਵੀ ਦੇਖਿਆ, ਦੇਖ ਕੇ ਅੰਦਰ ਜਲਣ ਹੋਣ ਲੱਗ ਗਈ, ਕਿਉਂ ਹੈ? ਦੇਖੋ ਪਰਮਾਤਮਾ ਕਹਿੰਦਾ ਹੈ, ਦਿੱਤਾ ਮੈਂ, ਕਰਮ ਇਹਨੇ ਕੀਤਾ, ਤੂੰ ਪਿੱਛੋਂ ਕੌਣ ਹੈ ਜਿਹੜਾ ਵਿਚਕਾਰੇ ਆ ਗਿਆ, ਜਿਹੜਾ ਇਤਰਾਜ਼ ਕਰਨ ਵਾਲਾ? ਚੰਗਾ ਬੱਚੂ, ਜੇ ਤੂੰ ਇਤਰਾਜ਼ ਕੀਤੇ ਨਾ, ਆ ਜਾ ਤੈਨੂੰ ਡੰਡ ਦਿਆਂਗਾ, ਤੂੰ ਹੁੰਦਾ ਕੌਣ ਹੈ ਵਿਚਾਲੇ ਆਉਣ ਵਾਲਾ? ਤੂੰ ਕਿਉਂ ਸੜ ਰਿਹਾ? ਇਹ ਪਾਪ ਹੈ। ਤੇ ਦੂਸਰਾ ਇਹਦੇ ਨਾਲ ਦੀ ਪਾਪ ਹੈ ਕਿ ਉਹਦੀ ਜਿਹੜੀ ਵਿਭੂਤੀ ਦੇਖੀ ਤੇ ਉਹਨੂੰ ਸੜਿਆ ਤਾਂ ਸੜਿਆ ਹੀ ਸੀ, ਪਰ ਉਹਦੀ ਵਿਭੂਤੀ ਆਪ ਲੈਣ ਦੇ ਬਾਰੇ ਸੋਚਣ ਲੱਗ ਗਿਆ, ਇਹਦੇ ਕੋਲ ਨਹੀਂ ਚਾਹੀਦੀ, ਮੇਰੇ ਕੋਲ ਚਾਹੀਦੀ ਹੈ, ਹੁਣ ਕਿਹੜੇ ਤਰੀਕੇ ਨਾਲ ਲੈਣੀ ਹੈ, ਤਰੀਕੇ ਸੋਚਣ ਲੱਗ ਗਿਆ। ਤੇ ਉਹ ਲੈਣ ਦੀ ਇੱਛਾ ਤੇ ਫਿਰ ਮਨ ਦੇ ਵਿੱਚ ਕਿਸੇ ਦੀ ਲਈ ਬੁਰਾਈ ਦੇ ਸੰਕਲਪ ਪੈਦਾ ਹੋ ਗਏ ਵੀ ਇਹਨੂੰ ਕਿਹੜੇ ਤਰੀਕੇ ਨਾਲ ਮਾਰ ਦਿਆਂ, ਜਾਂ ਉਹੀ ਸੋਚੀ ਜਾਣਾ ਤੇ ਮਨ ਦੇ ਵਿੱਚ ਸੋਚਣਾ ਵੀ ਸੱਚੇ ਪਾਤਸ਼ਾਹ ਹੇ ਰੱਬਾ, ਜੇ ਤੂੰ ਸੁਣਦਾ ਗਿਣਦਾ, ਇਹ ਹੁਣ ਗੱਡੀ ਲੈ ਕੇ ਨਿਕਲਿਆ, ਥੋੜੇ ਚਿਰ ਨੂੰ ਇਹਦਾ ਕਿਤੇ ਐਕਸੀਡੈਂਟ ਹੋਏ ਦੀ ਮੈਨੂੰ ਪਤਾ ਲੱਗ ਜਾਣਾ ਵੀ ਐਕਸੀਡੈਂਟ ਹੋ ਗਿਆ, ਵੀ ਫਿਰ ਜੇ ਕਿਤੇ ਅਚਨਚੇਤ ਹੋ ਵੀ ਜਾਵੇ ਫਿਰ ਕੀ ਕਰਦਾ? ਅਫਸੋਸ ਕਰਨ ਲਈ ਸਾਰਿਆਂ ਤੋਂ ਮੂਹਰੇ ਬੈਠਾ ਹੁੰਦਾ, ਬਹੁਤ ਮਾੜਾ ਹੋਇਆ ਜੀ, ਅੰਦਰ ਤੋਂ ਖੁਸ਼ ਆਇਆ ਪਿਆ। ਮਹਾਰਾਜ ਕਹਿੰਦੇ ਉਹਦਾ ਤਾਂ ਐਕਸੀਡੈਂਟ ਹੋਇਆ, ਉਹਦੀ ਤਾਂ ਮੌਤ ਹੋਈ ਹੈ ਆਪਣੇ ਕਰਮ ਦੇ ਅਨੁਸਾਰ, ਪਰ ਜਿਹੜਾ ਤੂੰ ਕਿਸੇ ਦੇ ਮਰਨੇ ਤੇ ਖੁਸ਼ ਹੋਇਆ ਨਾ, ਤੂੰ ਬਚੂ ਆ ਜਾ ਮੇਰੀ ਕਤਾਰ ਦੇ ਵਿੱਚ, ਤੈਨੂੰ ਫਾਹੇ ਦਿਉ, ਤੂੰ ਕੌਣ ਹੈ ਵਿਚਕਾਰ ਆਇਆ? ਇਹ ਤਾਂ ਕਰਮਾਂ ਦੀ ਗੱਲ ਹੈ। ਇਸ ਕਰਕੇ ਪੂਰਵ ਮੀਮਾਸਾ ਦੇ ਅੰਦਰ ਇੱਕ ਸਲੋਕ ਆਉਂਦਾ ਹੈ ਸੰਸਕ੍ਰਿਤ ਦਾ, ਅਵਸ਼ ਮੇ ਭੁਕਤਿਅੰ ਕਿਰਤੰ ਕਰਮੰ ਸੁਭਾ ਸੁਭੰ ਅਭੁਗਤੂਨ ਅਭੀਅਤੇ ਕੋਟ ਜਨਮ ਜਦੀਵ ਤੇ, ਕਰੋੜਾਂ ਜਨਮ ਬਤੀਤ ਹੋ ਜਾਣ, ਕਰਮ ਦਾ ਫਲ ਅਵਸ਼ ਭੋਗਣਾ ਹੀ ਪੈਂਦਾ ਹੈ। ਤੇ ਗੁਰੂ ਸਾਹਿਬ ਕੀ ਕਹਿੰਦੇ ਨੇ? ਲੇਖ ਨਾ ਮਿਟੀ ਹੈ ਸਕੀ, ਜੋ ਲਿਖਿਆ ਕਰਤਾ। ਹਾਂ, ਗੁਰੂ ਸਮਰੱਥ ਹੈ, ਸੁਪਨੇ ਚ ਕਰ ਦੇਵੇ, ਸੂਲੀ ਦੀ ਸੂਲ ਕਰ ਦੇਵੇ, ਸੁਪਨੇ ਚ ਭੁਗਤਾ ਦੇਵੇ, ਉਹ ਕੋ ਗੁਰੂ ਦੀ ਸਮਰੱਥਾ ਦੀ ਬਾਤ ਹੈ। ਤੋ ਇਸ ਕਰਕੇ ਇਹ ਪਾਪ ਨੇ, ਜੇ ਸਾਨੂੰ ਇਹਨਾਂ ਪਾਪਾਂ ਬਾਰੇ ਗਿਆਨ ਨਹੀਂ ਹੋਏਗਾ ਤਾਂ ਮੈਂ ਸਮਝਾਂ ਗੁਰੂ ਤੇਗ ਬਹਾਦਰ ਸਾਹਿਬ ਦੀ ਕਹੀ ਹੋਈ ਗੱਲ ਸਾਡੀ ਬਹੁਤੀ ਸਮਝ ਨਹੀਂ ਆਏ। ਨਰ ਅਚੇਤ ਪਾਪ ਤੇ ਡਰ ਰਹੇ, ਹੁਣ ਅੱਗੇ ਕਹਿੰਦੇ ਨੇ ਤੇ ਉਹ ਪਰਮੇਸ਼ਰ ਵਾਹਿਗੁਰੂ ਦੀਨ ਦਿਆਲ ਸਗਲ ਪੈ ਭੰਜਨ ਸਰਨ ਤਾਹੇ ਤੁਮ ਭਰ ਲੈ, ਉਹਦੀ ਸ਼ਰਨ ਵਿੱਚ ਆ ਜਾ। ਗਰੀਬਾਂ ਦਾ ਰੱਖਿਆ ਕਹਿ, ਉਹ ਦਿਆਲੂ ਹੈ ਬੜਾ। ਔਰ ਇਹ ਵੀ ਪਾਠ ਕਰਨ ਲੱਗਿਆ ਧਿਆਨ ਰੱਖਣਾ ਵੀ ਕਿਤੇ ਦੱਦੇ ਨੂੰ ਸਿਹਾਰੀ ਤਾਂ ਨਹੀਂ ਲਾਈ ਬੈਠਾ, ਉਚਾਰਨ ਕਰਨ ਵੇਲੇ ਕਿਤੇ ਦਿਆਲ ਤਾਂ ਨਹੀਂ ਕਹਿ ਰਿਹਾ, ਦੱਦਾ ਮੁਕਤਾ ਹੈ, ਇਹਨੂੰ ਨਹੀਂ ਆਤਰ ਲੱਗੀ, ਈੜੀ ਨੂੰ ਸਿਹਾਰੀ ਲੱਗੀ ਹੈ, ਐੜਾ ਤੇ ਲੱਲਾ ਦਿਆਲ, ਜਵਾੜਾ ਹਿੱਲੂਗਾ ਹੇਠ ਤੋਂ ਤਾਂ ਕਿਤੇ ਅੱਖਰ ਸੁੱਧ ਨਿਕਲਣਗੇ। ਤੇ ਕਈ ਵਾਰ ਹੈਰਾਨੀ ਹੁੰਦੀ ਹੈ ਵੀ ਪੰਜਾਬੀ ਅੱਖਰ ਇੰਨੇ ਸੌਖੇ ਨਹੀਂ ਹਨ ਜਿੰਨੇ ਸੌਖੇ ਸਮਝ ਲੈ, ਇਹਨਾਂ ਦੇ ਅਸਥਾਨ ਬੁੱਲੀ ਸੰਕਾਰ, ਉਹਦਾ ਆਕਾਰ ਬੁੱਲਾਂ ਦੇ ਵਿੱਚ ਹੀ ਬਣੂਗਾ। ਮਿਸਾਲ ਦੇ ਤੌਰ ਤੇ ਬੁੱਲੀ ਸੰਕਾਰ ਪੂਰੀ ਲਾਈਨ ਮੈਂ ਆਪ ਜੀ ਨੂੰ ਸੁਣਾਉਣਾ, ਦੋਨੇ ਬੁੱਲ ਫੜਫੜ ਵੱਜਣਗੇ ਤਾਂ ਆਵਾਜ਼ ਵਿੱਚੋਂ ਨਿਕਲੇਗੀ, ਪੱਪਾ ਫੱਫਾ ਬੱਬਾ ਭੱਬਾ ਮੰਮਾ, ਸਾਰਿਆਂ ਤੇ ਬੁੱਲ ਕੰਮ ਆਏ ਨੇ, ਇਹਨੂੰ ਬੁੱਲੀ ਸੰਕਾਰ ਕਹਿੰਦੇ ਨੇ। ਪਰ ਹੁਣ ਬੁੱਲੀ ਸੰਕਾਰ ਅੱਖਰ ਤੇ ਤਾਲੂਆ ਸੰਕਾਰ ਜਿੱਥੇ ਅਖਾਰ ਉੱਥੋਂ ਬੋਲਿਆ ਜਾਵੇ ਉਹਨੇ ਆਪੇ ਗਲਤ ਹੋ ਜਾਣਾ। ਹਰ ਅੱਖਰ ਦਾ ਸਥਾਨ ਹੈ, ਕਿਹੜੇ ਅੱਖਰ ਦਾ ਆਕਾਰ, ਸਾਊਂਡ ਕਿੱਥੇ ਬਣਨੀ ਹੈ ਸਾਡੇ ਮੁੱਖ ਵਿੱਚ। ਜਿੰਨੀ ਦੇਰ ਤੱਕ ਇਹ ਗੱਲਾਂ ਸਾਨੂੰ ਜਿਹੜੀਆਂ ਵਿਸਰ ਗਈਆਂ ਪ੍ਰਾਚੀਨ ਸਮੇਂ ਦੇ ਅੰਦਰ ਇਹ ਦੱਸੀਆਂ ਜਾਂਦੀਆਂ, ਅੱਜ ਤਾਂ ਸਕੂਲਾਂ ਕਾਲਜਾਂ 'ਚ ਨਹੀਂ। ਮੈਂ ਜਦੋਂ ਜਾ ਕੇ ਇਹ ਕਿਤੇ ਗੱਲਾਂ ਪੁੱਛਦਾ ਤਾਂ ਉਹਨਾਂ ਨੂੰ ਹੈਰਾਨੀ ਹੁੰਦੀ ਹੈ ਵੀ ਇਹ ਕਿਹੜੀ ਵਿੱਦਿਆ ਕਿੱਥੋਂ ਜੀ, ਇਹ ਸਾਨੂੰ ਤਾਂ ਸਾਡੇ ਤਾਂ ਧਿਆਨ 'ਚ ਨਹੀਂ, ਹਾਲਾਂਕਿ ਲਿਖਤੀ ਪ੍ਰੂਫ ਨੇ ਗੱਲਾਂ ਦੇ ਸਾਰੇ। ਸੋ ਇਸ ਕਰਕੇ ਦੀਨ ਦਿਆਲ ਤੇ ਦੀਨਾਂ ਦਾ ਦਿਆਲੂ ਹੈ, ਦੀਨ ਗਰੀਬਾਂ ਦਾ ਰੱਖਿਅਕ ਹੈ ਉਹ। ਇੱਕ ਮਹਾਂਪੁਰਸ਼, ਉਹਦੇ ਬਾਰੇ ਕੁਛ ਥੋੜ੍ਹੀ ਜਿਹੀ ਲਿਖਤ ਮਿਲਦੀ ਹੈ, ਕਹਿੰਦੇ ਉਹਨੇ ਬੜੀ ਘੋਰ ਤਪੱਸਿਆ ਕੀਤੀ, ਸੰਸਾਰ ਦੇ ਰੌਲੇ ਗੌਲੇ ਤੋਂ ਜਾ ਕੇ ਪਹਾੜ ਦੀ ਕੰਦਰਾਂ ਵਿੱਚ ਬਹਿ ਗਿਆ। ਉੱਥੇ ਜਾ ਕੇ ਤਪੱਸਿਆ ਕਰਨ ਲੱਗ ਪਿਆ। ਤਪੱਸਿਆ ਕਰਦਿਆਂ ਕਰਦਿਆਂ ਉਹਦੀ ਬਿਰਤੀ ਉੱਤੇ ਚੜ ਗਈ ਤੇ ਕਹਿੰਦੇ ਉਹ ਰੱਬ ਦੇ ਦਰ ਤੱਕ ਪਹੁੰਚ ਉਹਦੀ ਹੋ ਗਈ ਤੇ ਉੱਥੇ ਪਹੁੰਚ ਗਿਆ। ਤੇ ਅੱਗੋਂ ਰੱਬ ਨੇ ਬੂਹੇ ਬੰਦ ਕਰ ਲਏ, ਥੋੜਾ ਜਿਹਾ ਵਿਅੰਗ ਵੀ ਵਰਤਿਆ ਇਹਨਾਂ ਵਿੱਚ। ਉਹਨੇ ਦਰਵਾਜ਼ਾ ਖੜਕਾਇਆ, ਦਰਵਾਜ਼ਾ ਕਿਉਂ ਨਹੀਂ ਖੋਲਦਾ, ਮੈਂ ਤਾਂ ਅੱਜ ਤੱਕ ਸੁਣਿਆ ਸੀ ਦਰਵਾਜ਼ਾ ਤੇਰਾ ਬੰਦ ਹੀ ਨਹੀਂ ਹੁੰਦਾ ਤੇ ਹੁਣ ਦਰਵਾਜ਼ਾ ਬੰਦ ਵੀ ਹੈ ਤੂੰ ਖੜਕਾਇਆ। ਤੇ ਅੱਗੋਂ ਰੱਬ ਬੋਲਿਆ, ਕਹਿਣ ਲੱਗਾ ਤੂੰ ਹੈ ਕੌਣ? ਜੀ ਮੈਂ ਸੰਤ ਹਾਂ। ਕਹਿੰਦੇ ਨਹੀਂ, ਮੇਰੀ ਨਜ਼ਰ ਦੇ ਅੰਦਰ ਤੂੰ ਸੰਤ ਨਹੀਂ ਹੈ। ਦੁਨੀਆ ਤੈਨੂੰ ਕਹਿੰਦੀ ਹੋਊਗੀ ਸੰਤ? ਕਹਿੰਦੇ ਹਾਂ ਹੂੰ। ਸ਼ੋਰ ਦੁਨੀ ਦਾ ਸੁਣ ਕੇ ਇੱਕ ਯੋਗੀ ਪਰਬਤ ਚੜਿਆ, ਉੱਚੇ ਨੀਵੇ ਲੰਘ ਪਰਬਤ ਜਾ ਕੰਦਰਾ ਵਿੱਚ ਵੜਿਆ, ਕਠਿਨ ਸਮਾਧੀ ਤਪ ਕਰ ਭਾਰੀ ਜਦੋਂ ਉਚੇਰਾ ਚੜਿਆ, ਸਾਈਂ ਦੇ ਦਰ ਬੰਦ ਸੇ ਬੂਹੇ ਲਿਖਿਆ ਸੀ ਮੁੜ ਜਾ ਤੂੰ। ਬੂਹੇ ਦੇ ਕੇ ਲਿਖਿਆ ਸੀ ਮੁੜ ਜਾ ਵਾਪਸ। ਇਹ ਸਿਆਣਾ ਹੁੰਦਾ ਪੜ੍ਹ ਕੇ ਮੁੜਿਆ ਹੁੰਦਾ, ਪਰ ਕਾਹਨੂੰ ਕੋਈ ਜਿੱਦੀ ਸੀ ਜਾ ਕੇ ਦਰਵਾਜ਼ਾ ਖੜਕਾਉਣ ਲੱਗ ਗਿਆ। ਤੇ ਅੱਗੋਂ ਰੱਬ ਬੋਲਿਆ, ਕਹਿੰਦੇ ਤੂੰ ਕੌਣ ਹੈ ਦਰਵਾਜ਼ਾ ਖੜਕਾਉਣ ਵਾਲਾ? ਰੱਬਾ ਮੈਂ ਤੇਰੀ ਬੰਦਗੀ ਕਰਨ ਵਾਲਾ ਸੰਤ ਆ। ਕਹਿੰਦੇ ਬੂਹੇ ਤੇ ਨਹੀਂ ਪੜਿਆ, ਲਿਖਿਆ ਸੀ ਮੁੜ ਜਾ ਤੂੰ। ਬੁਜਦਲ ਕੈਰ ਕਮੀਨੇ ਨਾ ਬੂਹਾ ਖੜਕਾ ਤੂੰ, ਮੁੜ ਕੇ ਬੂਹਾ ਨਾ ਖੜਕਾਈ ਮੇਰਾ। ਉਹ ਕਹਿੰਦਾ ਜੀ ਮੇਰੇ ਤੋਂ ਗੁਨਾਹ ਕੀ ਹੋ ਗਿਆ? ਕਹਿੰਦਾ ਦੁਨੀਆ ਦਾ ਨਾ ਦਰਦ ਮੰਡਾਇਆ, ਦੀਨਾਂ ਦਾ ਦੁਖੀ ਲੋਕ ਸੀ ਜਿਹੜੇ, ਇਹ ਮੇਰੀ ਖਲਕਤ ਹੈ ਕਰਮਾਂ ਦੇ ਮਾਰ। ਮੈਂ ਕਿਸੇ ਨੂੰ ਦੁਖੀ ਨਹੀਂ ਕਰਨਾ ਚਾਹੁੰਦਾ, ਲੇਕਿਨ ਕਰਮਾਂ ਦੀ ਮਾਰ ਪੈ ਜਾਂਦੀ ਹੈ। ਦੀਨਾਂ ਦਾ ਨਾ ਦਰਦ ਵੰਡਾਇਆ, ਕੋਈ ਦੀਨਬੰਧ ਚਾਹੇ ਮਿਲਣਾ? ਤੈਨੂੰ ਪਤਾ ਮੇਰਾ ਨਾਂ ਦੀਨਬੰਧ ਹੈ, ਮੈਂ ਤਾਂ ਉਹਨਾਂ ਗਰੀਬਾਂ ਯਤੀਮਾਂ ਦਾ ਸੰਬੰਧੀ ਹਾਂ। ਦੀਨਾਂ ਦਾ ਨਾ ਦਰਦ ਵੰਡਾਇਆ, ਦੀਨਬੰਧ ਚਾਹੇ ਮਿਲਣਾ? ਜਾ ਪਹਿਲਾਂ ਦੁਨੀਆਂ ਦੇ ਵਿਹੜੇ, ਜਾ ਪਹਿਲਾਂ ਦੀਨਾਂ ਦੇ ਵਿਹੜੇ, ਮੁੜ ਮੇਰੇ ਵੱਲ ਆ ਤੂੰ। ਜਦੋਂ ਤੂੰ ਲੋਕਾਂ ਦਾ ਦੁੱਖ ਵੰਡਾ ਕੇ ਆਏਗਾ ਨਾ, ਤਾਂ ਮੇਰੇ ਬੂਹੇ ਖੁੱਲ੍ਹੇ ਮਿਲਣਗੇ। ਇਹਦੇ ਵਿੱਚ ਕੀ ਭਾਵ ਹੈ ਕਿ ਜਿਹੜਾ ਸੰਸਾਰ ਨੂੰ ਦਰਦ ਦਿੰਦਾ ਅਤੇ ਪਰਮਾਤਮਾ ਨੂੰ ਪ੍ਰਵਾਨ ਨਹੀਂ ਹੁੰਦਾ, ਜਿਹਨੂੰ ਦਰਦ ਮਿਲਿਆ ਹੋਇਆ ਕਰਮਾਂ ਦੇ ਅਨੁਸਾਰ, ਉਹਦੇ ਦਰਦ ਨੂੰ ਵੰਡਾਉਂਦਾ ਜਿਹੜਾ, ਅਤੇ ਪਰਮਾਤਮਾ ਦੀ ਖੁਸ਼ੀ ਹੋ ਜਾਂਦੀ। ਦੀਨ ਦਇਆਲ ਸਗਲ ਪੈ ਭੰਜਨ, ਸੱਤ ਕਿਸਮ ਦਾ ਪਾਇਆ, ਯਹ ਪੈ ਪ੍ਰਲੋਕ ਪੈ ਜਨਮ ਵੇਦਨਾ ਜਾਤ, ਅੰਨ ਰੱਖਿਆ ਔਰ ਗੁਪਤ ਪੈ ਅਕਸ ਮਾਤਰ ਪੈ ਸਾਥ। ਪਰਮ ਪੰਜ ਕਿਸਮ ਦਾ, ਡਰ ਸੱਤ ਕਿਸਮ ਦਾ ਹੈ। ਤੇ ਆਪਾਂ ਅੱਗੇ ਚੱਲੀਏ, ਕਿਉਂਕਿ ਸਮਾਂ ਸਮਾਪਤ ਦੇ ਨੇੜੇ ਪਹੁੰਚ ਗਿਆ, ਮੈਂ ਉਸ ਤੁਕ ਤੱਕ ਪਹੁੰਚਾਂ ਤਾਂ ਕਿ ਕੱਲ੍ਹ ਨੂੰ ਉਹਦੀ ਵਿਆਖਿਆ ਕਰ ਸਕੀਏ। ਦੀਨ ਦਿਆਲ ਸਗਲ ਪੈ ਭੰਜਨ, ਸਰਨ ਤਾਹੇ ਤੋਂ ਪਰ ਉਹਦੀ ਸ਼ਰਨ ਵਿੱਚ ਆ ਰਹਾ। ਵੇਦ ਪੁਰਾਣ ਜਾਸ ਗੁਣ ਗਾਵਤ, ਸ਼ਾਮ ਵੇਦ, ਰਿਗ ਵੇਦ, ਜੁਜੇ ਵੇਦ, ਅਥਰਵਣ, ਉਹਦੇ ਗੁਣ ਗਾਉਂਦੇ ਆ। ਪੁਰਾਣ ਮੱਧਿਅਮ ਬਦਿਮ ਪਰਿਚਿਤ, ਇਸ ਤਰ੍ਹਾਂ ਦੇ 18 ਪੁਰਾਣ। ਵੇਦ ਪੁਰਾਣ ਜਾਸ ਗੁਣ ਗਾਵਤ, ਕਾਕੋ ਨਾਮ ਹੀ ਇਹ ਮੋਹ ਧਾਰੇ, ਆਪਣੇ ਹਿਰਦੇ ਵਿੱਚ ਉਹਦਾ ਨਾਮ ਧਰ ਲੈ, ਹਿਰਦੇ ਚ ਧਾਰੂ ਦਾ ਨਾਮ। ਰਾਮ ਨਾਮ ਹੋਰ ਮੈਂ ਗਏ ਜਾ ਕੇ ਸਮਝ, ਕਾਕੋ ਨਾਮ ਹੀ ਮੈਂ ਧਰ ਰਹੇ, ਪਾਵਨ ਨਾਮ ਜਗਤ ਮੈਂ ਹਰ ਕੋ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ, ਸਿੱਖਾ ਜੇ ਕੋਈ ਪਵਿੱਤਰ ਵਸਤੂ ਹੈ ਸੰਸਾਰ ਵਿੱਚ, ਕਹਿੰਦੇ ਕੇਵਲ ਪਰਮਾਤਮਾ ਦਾ ਨਾਮ ਹੈ। ਪਾਵਨ ਨਾਮ ਜਗਤ ਮੈਂ ਹਰ ਕੋ, ਸਿਮਰ ਸਿਮਰ ਬਾਰ ਬਾਰ ਸਿਮਰੇਗਾ। ਜਿਹਨੂੰ ਲੋਕ ਕਹਿਣ ਲੱਗ ਜੇ ਤੋਤਾ ਰਟਣਾ, ਜੇ ਤੁਹਾਨੂੰ ਹਟਾਉਂਦਾ ਕੋਈ, ਤੁਸੀਂ ਖੋਤਾ ਰਟਣ ਕਰ ਲਓ, ਇਹਨੂੰ ਕਰਨ ਦਿਓ ਤੋਤਾ ਰਟਣ, ਤੁਹਾਡੇ ਤੋਤਾ ਰਟਣ ਪਸੰਦ ਨਹੀਂ। ਗੁਰੂ ਤਾਂ ਬਾਰ ਬਾਰ ਕਹਿੰਦਾ ਸਿਮਰੋ ਸਿਮਰ ਸਿਮਰ ਸੁੱਖ ਪਾਵੋ। ਨਹੀਂ ਭਾਈ, ਇਹ ਸ਼ਬਦ ਗਲਤ ਹਨ, ਨਹੀਂ ਕਹਿਣੇ ਚਾਹੀਦੇ। ਜੇ ਆਪ ਨਹੀਂ ਜਪਣਾ, ਜਪਣ ਵਾਲਿਆਂ ਨੂੰ ਤਾਂ ਕਮ ਸੇ ਕਮ ਨਾ ਕਹੋ। ਸਿਮਰ ਸਿਮਰ ਕੀ ਹੋਏਗਾ? ਕਸਮਲ ਸਭ ਹਰ ਰੇ, ਤੇਰੇ ਪਾਪ ਸਾਰੇ ਨਿਵਿਰਤ ਹੋ ਜਾਣਗੇ। ਹੁਣ ਆਪਣੇ ਪ੍ਰਕਰਨ ਦੀ ਤੁਕ ਆ ਗਈ। ਮਾਨਸ ਦੇਹ ਬਹੁਰ ਨਹਿ ਪਾਵੈ, ਕਸ਼ੂ ਅਪਾਉ ਮੁਕਤ ਕਾ ਕਰ ਰੇ। ਨਾਨਕ ਕਹਿਤ ਗਾਏ ਕਰਣਾ ਮੈਂ, ਭਵ ਸਾਗਰ ਕਹਿ ਪਾਰ ਉਤਰ ਰੇ। ਦੋ ਤੁਕਾਂ ਦੀ ਵਿਚਾਰ ਕੱਲ ਸਮਾਂ ਸਮਾਪਤੀ ਦੇ ਨੇੜੇ ਬਿਲਕੁਲ ਪਹੁੰਚ ਗਿਆ। ਤੇ ਗੁਰੂ ਪਿਆਰਿਓ, ਨਾਲ ਨਾਲ ਆਪਾਂ ਹੁਣ, ਕਿਉਂਕਿ ਕੱਲ ਨੂੰ ਬੁੱਧਵਾਰ ਕੱਲ ਨੂੰ ਹੈ ਜੀ, ਤੇ ਕੱਲ ਨੂੰ ਫਿਰ ਕੋਈ ਸਿਹਤ ਪੱਖੀ ਵਿਚਾਰਾਂ, ਤੇ ਬਾਕੀ ਦੇ ਸਾਰੇ ਦਿਨਾਂ ਦੇ ਵਿੱਚ, ਕਿਉਂਕਿ ਬਹੁਤ ਸਾਰੇ ਗੁਰਮੁਖ ਜਿਹੜੇ ਲਾਭ ਉਠਾ ਰਹੇ ਹੈ, ਮੇਰੀ ਸਲਾਹ ਕੱਲ ਨੂੰ SDO ਸਾਹਿਬ ਤੁਹਾਨੂੰ ਵੀ 2 ਮਿੰਟ ਤੁਹਾਨੂੰ ਸਟੇਜ 'ਤੇ ਬੁਲਾਉਣਾ, ਜਿਹੜਾ ਤੁਹਾਨੂੰ ਲਾਭ ਪਹੁੰਚਿਆ, ਤਾਂ ਕਿ ਐਸਾ ਇਹਨਾਂ ਦਾ ਪੇਟ ਖਰਾਬ ਸੀ ਵੀ ਜਿਹੜੇ ਇੱਥੇ ਕੈਨੇਡਾ ਦੇ ਡਾਕਟਰਾਂ ਨੇ ਹੱਥ ਖੜੇ ਕਰ ਦਿੱਤੇ ਸੀ ਵੀ ਹੁਣ ਸਾਡੇ ਕੋਲ ਨਾ ਕੋਈ ਦਵਾਈ ਤੇਰੇ ਲਈ ਨਾ ਕੋਈ ਇਲਾਜ, ਅਸੀਂ ਜੋ ਕਰਨਾ ਸੀ ਕਰ ਲਿਆ, ਕੈਂਸਰ ਦੇ ਟੈਸਟ ਵੀ ਕਰਾ ਲਏ ਚੋਰੀ ਚੋਰੀ ਭਾਈ ਸਾਹਿਬ ਤੋਂ, ਦੱਸਿਆ ਨਹੀਂ, ਉਹ ਕਹਿੰਦੇ ਤੂੰ ਲੱਕੀਆਂ ਵੀ ਤੈਨੂੰ ਕੈਂਸਰ ਨਹੀਂ ਹੋਇਆ ਅਤੇ ਮੁਕਤ ਤੋਂ ਮੁਕਤੀ ਦੀ ਹਟ ਗਿਆ। ਇਸ ਕਰਕੇ ਭਾਈ ਬਾਕੀ ਦੇ ਵੀ ਇਸੇ ਤਰ੍ਹਾਂ ਲਾਭ ਉਠਾਉਣ ਤਾਂ ਕਿ ਤੰਦਰੁਸਤੀ ਜਿਹੜੀ ਹੈ, ਜੇ ਸਰੀਰ ਬਿਮਾਰ ਹੈ ਆਏਗਾ ਕੌਣ ਇੱਥੇ ਸੰਗਤ ਵਿੱਚ, ਜੇ ਸਰੀਰ ਬਿਮਾਰ ਹੈ ਉਮਰਤ ਵੇਲੇ ਉੱਠੇਗਾ ਕੌਣ, ਜੇ ਸਰੀਰ ਬਿਮਾਰ ਹੈ ਤੁਸੀਂ ਜਪ ਤਪ ਕਰੋਗੇ ਕਿਵੇਂ। ਇਸ ਕਰਕੇ ਸਰੀਰ ਵੀ ਤੰਦਰੁਸਤ ਚਾਹੀਦਾ ਔਰ ਗੁਰੂ ਦਾ ਹੁਕਮ ਹੈ ਵੀ ਸਰੀਰ ਦੀ ਭਾਲ ਕਰ, ਦੇਖਭਾਲ ਕਰ। ਸੋ ਆਓ, ਸਮਾਪਤੀ ਹੈ, ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਥੋੜ੍ਹੀ ਜਿਹੀ ਧੁਨ ਵਾਹਿਗੁਰੂ ਸ਼ਬਦ ਦੀ ਲਾਈ ਜਾਵੇ, ਉਦੋਂ ਬਾਅਦ ਫਿਰ ਆਪਾਂ ਖਿਵਾਵਾਂਗੇ।
ਵਾਹਿ ਗੁਰੂ ਵਾਹਿ ਗੁਰੂ।
ਬੋਲੋ ਭਾਈ ਸਾਰੇ,
ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ। 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 ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ।
ਸਤਿਸੰਗ ਜੀ, ਸਾਰੀਆਂ ਸੰਗਤਾਂ ਦਾ ਜਿਨ੍ਹਾਂ ਨੇ ਇੰਨਾ ਸਾਥ ਦਿੱਤਾ ਹੈ ਗੁਰਮੰਤਰ ਦੇ ਜਾਪ ਦੇ ਵਿੱਚ ਵੀ ਔਰ ਵਿਚਾਰਾਂ ਸਰਵਣ ਕਰਨ ਵਿੱਚ ਵੀ, ਬਹੁਤ ਬਹੁਤ ਧੰਨਵਾਦ, ਗੁਰੂ ਕਿਰਪਾ ਕਰੇ। ਆਓ ਅਗਲਾ ਪ੍ਰੋਗਰਾਮ ਸਰਵਣ ਕਰੋ ਜੀ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।